दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कहो मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि बहुत ही सुंदर तंबू है। सतगुरु गोविंद सिंह सच्चे पातशाह जी ने उस नूं देखिया ते बहुत ही ज्यादा प्रसन्न हुए। कल इथों तक कथा पहुंची सी, अज इथों अगे मैं प्रारंभ करदा। पए प्रसन्न जबै बिच बरे मातल अदक सराहन करे। ग्रंथाकार पए संतोख सिंह जी लिखदे ने कि जदों सतगुरु गोविंद सिंह जी ने उस तंबू दे विच प्रवेश कीता ते बहुत ही ज्यादा खुश होए। उस वेले मामा कृपाल जी ने बहुत ही ज्यादा शलाघा कीती। सर्ब श्रोमण तुम जिम आहो तिम एह जगते उत्तम लहो। मामा कृपाल जी सतगुरां नूं कहिंदे ने कि जिस तरीके दे नाल तुसी श्रोमणी हो इसे तरीके दे नाल जग दे विच इह जिहड़ा तंबू है इह वी सारिआं तों उत्तम है। सोने दलेशर ढिग अस गयो इसके समसो बणत न पयो। मामा कृपाल जी कहिंदे ने कि सुनिया है दिल्ली दे बादशाह औरंगजेब दे कोल भी ऐसा तंबू बना के भेजिया गया है पर कहिंदे ने इसके समसो बणत न पयो एदे वर्गा ते ओ तंबू भी बनिया नहीं होएगा। अपर कौन सक है बनवाए बिना आपके शक्त ना काए। मामा कृपाल जी कहिंदे ने कि होर इस तरह दा तंबू कौन बनवा सकदा है क्योंकि तुहाडे तों बगैर ऐसी शक्ति किसे दे विच नहीं। पिछले पहर फर्श करवायो तंबू के संग लेह जो आयो। कवि संतोख सिंह जी लिखदे ने कि दिन दा पिछला पहर सी जदों के तंबू नूं ताणिया गया सी जदों सतगुरु गोविंद सिंह जी ने तंबू नूं देखिया। आण दीवान लग्यो दरबार बैठे शोभत गुरु उदार। उस वेले बहुत वड्डा सभा दा इकट्ठ होया दरबार लग्या सतगुरु गोविंद सिंह सच्चे पातशाह जी बैठ के शोभा दे रहे। सिख संगत यार ब्रेंद मसंद गाए रबाबी शब्द आनंद। बहुत ही सारी सिख संगत ते बहुत ही सारे मसंद बैठे सन जिहड़े रबाबी ने ओ गुरबाणी दे शब्दां दा कीर्तन कर रहे सन। सब हिन देखियो बणियो अजायब हर कै हृदय उचत एह साहिब। सारिआं ने उस अजीब किस्म दे बणे होए तंबू नूं देखिआ ਤੇ ਸਾਰੇ ਦੇ ਸਾਰੇ ਸ਼ਲਾਘਾ ਕਰਦੇ ਨੇ, ਖੁਸ਼ ਹੁੰਦੇ ਨੇ ਕਿ ਵਾਕਿਆ ਹੀ ਐਸਾ ਜਿਹੜਾ ਸੋਹਣਾ ਤੰਬੂ ਹੈ ਉਹ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਿਬ ਜੀ ਦੇ ਹੀ ਲਾਇਕ ਹੈ। ਸੰਧਿਆ ਲਗ ਥਿਰ ਹੋਏ ਹਰ ਖਾਏ, ਪਾਠ ਰਹਿ ਰਾਸ ਭੋਗ ਤਬ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਮਾਂ ਤੱਕ ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਉੱਥੇ ਬੈਠੇ ਰਹਿ, ਫੇਰ ਸ਼ਾਮਾਂ ਦੇ ਵੇਲੇ ਰਹਿ ਰਾਸ ਦਾ ਪਾਠ ਕੀਤਾ ਤੇ ਫੇਰ ਭੋਗ ਪਾਇਆ। ਸੁੰਦਰ ਸਦਨ ਬਿਰਾਜੇ ਜਾਏ, ਖਾਣ ਪਾਣ ਕਰ ਨਿਸਾ ਬਿਤਾਏ। ਆਪਣੇ ਸੁੰਦਰ ਭਵਨ ਦੇ ਵਿੱਚ ਜਾ ਕੇ ਆਰਾਮ ਕੀਤਾ ਹੈ, ਰਾਤ ਨੂੰ ਪ੍ਰਸ਼ਾਦ ਪਾਣੀ ਛਕ ਕੇ ਰਾਤ ਨੂੰ ਸੁਖ ਦੇ ਨਾਲ ਬਤੀਤ ਕੀਤਾ। ਸਭ ਥਲ ਬਿਦਤ ਪਯੋ ਸੋ ਡੇਰਾ, ਕਰ ਸਰਾਹਣ ਜਿਸ ਜਿਸ ਹੀਰਾ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਹਰ ਇੱਕ ਜਗ੍ਹਾ ਦੇ ਉੱਤੇ ਉਸ ਆਏ ਹੋਏ ਨਵੇਂ ਤੰਬੂ ਦੀ ਧੁੰਮ ਹੋ ਗਈ ਹੈ, ਸਾਰੇ ਦੇ ਸਾਰੇ ਸ਼ਲਾਘਾ ਕਰਦੇ ਨੇ ਜਿਹੜੇ ਵੀ ਆਣ ਕੇ ਦੇਖਦੇ ਨੇ। ਪੌਣ ਇੱਕ ਦਿਨ ਸ੍ਰੀ ਸਤਿਗੁਰ ਬੈਸੇ, ਸਿੱਖ ਸੁਰਗਣ ਮੈਂ ਸੁਰਪਤ ਜੈਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਸਨ, ਸਿੱਖ ਸੁਰ ਗਨ ਮੈਂ ਸੁਰਪਤ ਜੈਸੇ, ਭਾਵ ਕੇ ਜਿਵੇਂ ਇੰਦਰ ਦੀ ਸਭਾ ਦੇ ਵਿੱਚ ਸਾਰੇ ਦੇਵਤਿਆਂ ਦੇ ਸਮੇਤ ਇੰਦਰ ਸੋਭਾ ਦੇ ਰਿਹਾ ਹੋਵੇ, ਇਸ ਤਰ੍ਹਾਂ ਸਤਿਗੁਰਾਂ ਜੀ ਦੀ ਸੋਭਾ ਸੀ। ਵਸਤ੍ਰ ਵਿਭੂਖਣ ਰਹੇ ਸੁਹਾਏ, ਸੰਗਤ ਨਈ ਦਰਸ ਕੋ ਪਾਏ। ਸਤਿਗੁਰਾਂ ਨੇ ਸੁੰਦਰ ਵਸਤਰਾਂ ਨੂੰ ਤੇ ਸੁੰਦਰ ਗਹਿਣਿਆਂ ਨੂੰ ਧਾਰਨ ਕੀਤਾ ਹੋਇਆ ਸੀ, ਸੰਗਤ ਬਹੁਤ ਸਾਰੀ ਨਵੇਂ ਦਰਸ਼ਨ ਕਰ ਰਹੀ ਸੀ। ਪੌਣੇ ਇੱਕ ਸੰਗਤ ਕਿਤ ਤੇ ਆਈ, ਅਣਕ ਅਕੋਰ ਨੇ ਅਦਭੁਤ ਲਿਆਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਕਿਤੋਂ ਬਾਹਰੋਂ ਬਹੁਤੀ ਸਾਰੀ ਸੰਗਤ ਚੱਲ ਕੇ ਆਈ ਹੈ, ਜਿਸ ਸੰਗਤ ਨੇ ਅਨੇਕਾਂ ਕਿਸਮ ਦੀਆਂ ਜਿਹੜੀਆਂ ਭੇਟਾਵਾਂ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਤਿਸ ਮੈਂ ਖੱਤਰੀ ਸਿੱਖ ਚੱਲ ਆਇਓ, ਨਿਜ ਤਨ ਜਾ ਕੋ ਡੋਰਾ ਲਿਆਇਓ। ਉਸ ਸੰਗਤ ਦੇ ਵਿੱਚ ਇੱਕ ਖੱਤਰੀ ਸਿੱਖ ਵੀ ਚੱਲ ਕੇ ਆਇਆ, ਜਿਹੜਾ ਕਿ ਆਪਣੀ ਲੜਕੀ ਨੂੰ ਨਾਲ ਲੈ ਕੇ ਆਇਆ ਸੀ। ਗੋਤ ਹੋ ਤੋ ਕੁਮ ਰਾਵ ਅਛੇਰਾ, ਆਣ ਅਨੰਦਪੁਰ ਕੀਨਸ ਡੇਰਾ। ਉਸ ਛੱਤਰੀ ਦੀ ਜਿਹੜੀ ਗੋਤ ਹੈ ਉਹ ਕਮਰਾਵ ਸੀ, ਅਨੰਦਪੁਰ ਨਗਰੀ ਦੇ ਵਿਚ ਆਣ ਕੇ ਉਹਨੇ ਡੇਰਾ ਲਾਇਆ। ਸੁਧ ਸ੍ਰੀ ਗੁਜਰੀ ਨਿਕਟ ਪਠਾਈ, ਅਪਰ ਨੁਖਾ ਡੋਰੇ ਮੈਂ ਪਾਈ। ਉਹ ਜਿਹੜਾ ਖੱਤਰੀ ਹੈ ਉਹ ਮਾਤਾ ਗੁਜਰੀ ਜੀ ਦੇ ਕੋਲ ਪਹੁੰਚਿਆ ਹੈ, ਜਾ ਕੇ ਉਸਨੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਮਾਤਾ ਜੀ, ਤੁਹਾਡੇ ਸਾਹਿਬਜ਼ਾਦੇ ਦੇ ਨਾਲ ਮੈਂ ਆਪਣੀ ਪੁੱਤਰੀ ਦਾ ਨਾਤਾ ਬਣਾਉਣਾ ਚਾਹੁੰਦਾ ਹਾਂ। ਇਸ ਕਰਕੇ ਮਾਤਾ ਗੁਜਰੀ ਜੀ ਨੂੰ ਕਹਿ ਕੇ ਉਸਨੇ ਮਾਤਾ ਜੀ ਨੂੰ ਰਾਜੀ ਕਰ ਲਿਆ ਆਪਣੀ ਲੜਕੀ ਨੂੰ ਸਤਿਗੁਰਾਂ ਨੂੰ ਅਰਪਣ ਕਰਨ ਦੇ ਲਈ। ਸੁਣ ਮੈਂ ਮੁਦਤ ਵਧਾਈ ਲੇਤ, ਬਸਨ ਦਰਬ ਜਾਚਕ ਕੋ ਦੇਤ। ਉਸ ਦੀ ਕੀਤੀ ਹੋਈ ਅਰਜ਼ ਨੂੰ ਮਾਤਾ ਗੁਜਰੀ ਜੀ ਨੇ ਪ੍ਰਵਾਨ ਕਰ ਲਿਆ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਬੜੇ ਖੁਸ਼ ਹੋਏ ਨੇ, ਔਰਤਾਂ ਮਾਤਾ ਗੁਜਰੀ ਜੀ ਨੂੰ ਵਧਾਈਆਂ ਦੇਣ ਲੱਗੀਆਂ ਨੇ। ਬਸਨ ਦਰਬ ਜਾਚਕ ਕੋ ਦੇਤ, ਬਹੁਤੇ ਸਾਰੇ ਕੱਪੜੇ ਤੇ ਬਹੁਤੀ ਸਾਰੀ ਮਾਇਆ ਮੰਗਤਿਆਂ ਨੂੰ ਵੰਡੀ ਗਈ। ਦਰਸ਼ਨ ਦੇਣ ਹੇਤ ਗੁਰ ਆਏ, ਬੈਠ ਸਭਾ ਦਰਬਾਰ ਲਗਾਏ। ਸਤਿਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਦੇਣ ਦੇ ਵਾਸਤੇ ਸਭਾ ਦੇ ਵਿੱਚ ਆਏ ਨੇ, ਬਹੁਤ ਵੱਡੀ ਸਭਾ ਸੱਜੀ ਸੀ, ਉਸ ਦਰਬਾਰ ਦੇ ਵਿੱਚ ਆਣ ਕੇ ਸਤਿਗੁਰੂ ਜੀ ਬੈਠ ਗਏ। ਸਭ ਸੰਗਤ ਮੈਂ ਸੁਧ ਪਹੁੰਚਾਈ, ਲਿਓ ਦਰਸ਼ਨ ਪਹੁੰਚੋ ਸਮਦਾਈ। ਹਰ ਇੱਕ ਜਗ੍ਹਾ ਦੇ ਉੱਤੇ ਸੰਗਤ ਦੇ ਵਾਸਤੇ ਇਹ ਖਬਰ ਭੇਜੀ ਗਈ ਹੈ ਕਿ ਸਤਿਗੁਰੂ ਜੀ ਸਭਾ ਦੇ ਵਿੱਚ ਆਣ ਕੇ ਬੈਠ ਗਏ ਨੇ, ਇਸ ਕਰਕੇ ਸਾਰੇ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰ ਲਓ। ਸੁਣ ਸੁਣ ਸੁਧ ਕੋ ਸਭ ਉਤ ਲਾਏ, ਲੈ ਅਕੋਰਨ ਕੋ ਚਲ ਆਏ। ਸੁਣ ਸੁਣ ਕੇ ਖਬਰ ਨੂੰ ਸਾਰੇ ਦੇ ਸਾਰੇ ਬੜੇ ਕਾਲੇ ਹੋਏ ਨੇ ਤੇ ਸਾਰੇ ਆਪਣੀਆਂ ਭੇਟਾਵਾਂ ਨੂੰ ਲੈ ਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ। ਅਰਪਣ ਕਰ ਬੰਦਨਾ ਠਾਨ, ਹਿਰਦੈ ਕਾਮਨਾ ਬਦਨ ਬਖਾਨ। ਸਾਰੇ ਦੇ ਸਾਰੇ ਆਣ ਕੇ ਨਾਲੇ ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਨਮਸਕਾਰਾਂ ਕਰਦੇ ਨੇ, ਨਾਲੇ ਆਪਣੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਨੇ। ਜਿਹੜੀ ਵੀ ਕਿਸੇ ਦੇ ਮਨ ਦੀ ਕਾਮਨਾ ਹੁੰਦੀ ਹੈ ਉਹ ਸਤਿਗੁਰਾਂ ਦੇ ਹਜ਼ੂਰ ਆਖੀ ਜਾਂਦੀ। ਪਿਖ ਪਿਖ ਪ੍ਰੇਮੀ ਪੁਰਵਣ ਕਰ, ਕਰਨਾ ਦ੍ਰਿਸ਼ਟ ਸਵਣ ਪਰ ਧਰ। ਆਪਣੇ ਪ੍ਰੇਮੀ ਦੇਖ ਕੇ ਸਤਿਗੁਰੂ ਜੀ ਸਾਰਿਆਂ ਦੀਆਂ ਮੰਗਾਂ ਨੂੰ ਪੂਰੀਆਂ ਕਰਦੇ ਨੇ, ਮਿਹਰ ਦੀ ਨਜ਼ਰ ਦੇ ਨਾਲ ਸਾਰਿਆਂ ਦੇ ਵੱਲ ਤੱਕਦੇ ਨੇ। ਹੱਥ ਜੋਰ ਖਤਰੀ ਸਿੱਖ ਆਇਓ, ਮੈਂ ਤਨ ਜਾਦਾ ਸੀਹਤ ਲਿਆਇਓ। ਇੰਨੇ ਚਿਰ ਨੂੰ ਉਹ ਜਿਹੜਾ ਪ੍ਰੇਮੀ ਸਿੱਖ ਸੀ ਉਹ ਚੱਲ ਕੇ ਉੱਥੇ ਪਹੁੰਚ ਗਿਆ ਹੈ ਜਿਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਮੈਂ ਆਪਣੀ ਲੜਕੀ ਨੂੰ ਤੁਹਾਡੇ ਚਰਨਾਂ ਦੀ ਦਾਸੀ ਬਣਾਉਣ ਦੇ ਵਾਸਤੇ ਲੈ ਕੇ ਆਇਆ। ਬਣੇ ਸਨਾਥਾ ਤੁਮ ਤੇ ਸੋਏ, ਇਹ ਸ਼ਰਧਾ ਪੂਰਨ ਮਮ ਹੋਏ। ਕਹਿੰਦਾ ਕਿ ਤੁਹਾਡੀ ਮਿਹਰ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ ਇਹ ਸੁਹਾਗਵੰਤੀ ਹੋਵੇਗੀ। ਮੇਰੇ ਮਨ ਦੀ ਜਿਹੜੀ ਸ਼ਰਧਾ ਹੈ, ਮੈਂ ਕਾਮਨਾ ਕਰਦਾ ਹਾਂ ਕਿ ਜ਼ਰੂਰ ਪੂਰੀ ਹੋਏਗੀ। ਸੁਣ ਕਰ ਸ੍ਰੀ ਮੁਖ ਤੇ ਫੁਰਮਾਇਓ, ਅੰਤਪੁਰ ਡੋਰਾ ਪਹੁੰਚਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾਲ ਦੀ ਨਾਲ ਉਸਨੇ ਵੀ ਬੇਨਤੀ ਕੀਤੀ ਹੈ ਕਿ ਮਾਤਾ ਜੀ ਨੂੰ ਅਰਜ਼ ਕੀਤੀ ਹੈ ਤੇ ਮਾਤਾ ਜੀ ਨੇ ਪ੍ਰਵਾਨਗੀ ਦੇ ਦਿੱਤੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਸ੍ਰੀ ਮੁਖ ਤੋਂ ਹੁਕਮ ਕੀਤਾ ਕਿ ਡੋਲੇ ਨੂੰ ਅੰਦਰ ਮਹਿਲਾਂ ਦੇ ਵਿੱਚ ਪਹੁੰਚਾ ਦੇ। ਦੇ ਦਰਸ਼ਨ ਸੰਗਤ ਕੋ ਸਾਰੀ, ਗਮਣੇ ਸਤਿਗੁਰ ਸਦਨ ਮਜਾਰੀ। ਸਾਰੀ ਸੰਗਤ ਨੂੰ ਦਰਸ਼ਨ ਦੇ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਿਲਾਂ ਦੇ ਵਿੱਚ ਪਰਤੇ। ਸ੍ਰੀ ਗੁਜਰੀ ਸਾਹਾ ਸੁਧਵਾਏ, ਉਤਸਵ ਵਿਆਹ ਬੁਲੰਦ ਬਣਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਸਾਹੇ ਨੂੰ ਸੁਧਵਾਇਆ ਹੈ ਤੇ ਬਹੁਤ ਵੱਡਾ ਵਿਆਹ ਦਾ ਜਿਹੜਾ ਉਤਸਵ ਸੀ ਉਸ ਨੂੰ ਪ੍ਰਾਰੰਭ ਕੀਤਾ। ਸਤਿਗੁਰ ਕੋ ਫੇਰੇ ਫਿਰਵਾਏ, ਪੂਰੇ ਆਨੰਦ ਮੈਂ ਆਨੰਦ ਵਧਾਏ। ਫੇਰ ਉਸ ਲੜਕੀ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਫੇਰੇ ਕਰ ਦਿੱਤੇ ਨੇ, ਪੂਰੀ ਆਨੰਦ ਮੈਂ ਆਨੰਦ ਵਧਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦਪੁਰ ਨਗਰੀ ਦੇ ਵਿੱਚ ਬਹੁਤ ਸਾਰਾ ਆਨੰਦ ਦਾ ਮਾਹੌਲ ਪਸਰੇ। ਜਥਾ ਜੋਗ ਕੁਲ ਰੀਤ ਕਰਾਈ, ਧਨ ਖਰਚੋ ਬਹੁ ਵਜੀ ਵਧਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਥਾ ਜੋਗ ਕੁਲ ਦੀਆਂ ਜਿੰਨੀਆਂ ਵੀ ਮਰਿਆਦਾਵਾਂ ਸਨ ਉਹਨਾਂ ਨੂੰ ਪੂਰਿਆਂ ਕੀਤਾ ਗਿਆ ਹੈ। ਧਨ ਖਰਚੋ ਬਹੁ ਵਜੀ ਵਧਾਈ, ਬਹੁਤੇ ਸਾਰੇ ਧਨ ਦਾ ਖਰਚ ਕੀਤਾ ਗਿਆ, ਬਹੁਤ ਜ਼ਿਆਦਾ ਵਧਾਈਆਂ ਮਿਲੀਆਂ। ਦੁਤੀ ਵਿਆਹ ਕਲਗੀ ਤਰ ਕੇਰਾ, ਸੰਗ ਸੁੰਦਰੀ ਭਾਗ ਭਲੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੂਸਰਾ ਵਿਆਹ ਹੋਇਆ, ਸੰਗ ਸੁੰਦਰੀ ਭਾਗ ਭਲੇਰਾ। ਭਾਵ ਕੇ ਸਤਿਗੁਰਾਂ ਦੇ ਮਹਿਲ ਦਾ ਨਾਮ ਹੈ ਸੁੰਦਰੀ, ਜਿਹੜੇ ਕਿ ਬਹੁਤ ਵੱਡੇ ਭਾਗਾਂ ਵਾਲੀ। ਜਿਸ ਕੀ ਹੋਈ ਬੈਸ ਬਿਸਾਲਾ, ਗੁਰ ਪਿੱਛੇ ਜੀਵੀ ਚਿਰ ਕਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰੀ ਜੀ ਦੀ ਬਹੁਤ ਲੰਮੀ ਉਮਰ ਹੋਈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਨਰ ਨਾਟਕ ਰਚਾਇਆ ਉਸ ਤੋਂ ਬਾਅਦ ਵੀ ਬਹੁਤ ਚਿਰ ਤੱਕ, ਸਤਿਗੁਰਾਂ ਤੋਂ ਬਾਅਦ ਤੱਕ ਇਹ ਮਾਤਾ ਸੁੰਦਰੀ ਜਿਉਂਦੀ ਰਹੀ। ਇਸ ਪ੍ਰਕਾਰ ਪੁਰ ਆਨੰਦ ਮਜਾਰਾ, ਬਿਲ ਸਤਿਗੁਰੂ ਬਿਲਾਸ ਉਦਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਨੰਦਪੁਰ ਰਹਿੰਦਿਆਂ ਦੂਸਰਾ ਵਿਆਹ ਹੋਇਆ ਤੇ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਗਈਆਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਵੱਖਰੇ ਹੀ ਢੰਗ ਦੇ ਨਾਲ ਸਤਿਗੁਰਾਂ ਦੀ ਦੂਸਰੀ ਸ਼ਾਦੀ ਦਾ ਜ਼ਿਕਰ ਕਰਦੇ ਨੇ। ਜਿਵੇਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਉਹ ਮੈਂ ਤੁਹਾਡੇ ਸਨਮੁਖ ਪੇਸ਼ ਕਰਾਂਗਾ।
1741 ਵਿਸਾਖ ਉੱਤੇ ਆਈਆਂ ਸੰਗਤਾਂ ਬੇਸ਼ੁਮਾਰ ਸੀ ਜੀ, ਰਾਮ ਸਰਨ ਬਜਵਾੜੇ ਦਾ ਖੱਤਰੀ ਸੀ, ਬੇਟੀ ਉਸ ਦੀ ਹੋਈ ਮੁਟਿਆਰ ਸੀ ਜੀ। ਨਾਮ ਸੁੰਦਰੀ ਸੁੰਦਰੀ ਰੂਪਵੰਤੀ, ਸ਼ੁਭ ਗੁਣਾਂ ਦੀ ਆਸ ਭੰਡਾਰ ਸੀ ਜੀ। ਡੋਲਾ ਉਸ ਦਾ ਗੁਰਾਂ ਦੇ ਕਰ ਅਰਪਣ, ਕੀਤੀ ਬੇਨਤੀ ਅਰਜ਼ ਗੁਜ਼ਾਰ ਸੀ ਜੀ। ਮੇਰੀ ਪੁੱਤਰੀ ਆਪ ਦੀ ਹੋਈ ਦਾਸੀ, ਕਹਿਆ ਖੱਤਰੀ ਨੇ ਬਾਰ ਬਾਰ ਸੀ ਜੀ। ਗੁਰੂ ਦੂਸਰੀ ਸ਼ਾਦੀ ਨਾ ਕਰਨ ਚਾਹੁੰਦੇ, ਕੀਤਾ ਵਿੱਚ ਦੀਵਾਨੀ ਇਨਕਾਰ ਸੀ ਜੀ। ਪਰ ਮਾਤਾ ਜੀ ਨੇ ਕਰ ਸੁਣਿਆ ਜਾਂ ਕੀਤੀ, ਉਹਨਾਂ ਨੇ ਖੁਸ਼ੀ ਅਪਾਰ ਸੀ ਜੀ। ਡੋਲਾ ਆਪਣੇ ਆਪ ਉਤਾਰ ਲਿਆ, ਵੇਖ ਸੁੰਦਰੀ ਲੱਛ ਅਵਤਾਰ ਸੀ ਜੀ। ਅੰਸ਼ਾ ਜੀਤੋ ਜੀਤੋ ਕੋਈ ਹੋਈ ਨਾ ਸੀ, ਪੋਤਾ ਦੇਖਣੇ ਦੀ ਤਲਬ ਗਾਰ ਸੀ ਜੀ। ਇਸੇ ਵਾਸਤੇ ਗੁਰਾਂ ਤੋਂ ਬਿਨਾਂ ਪੁੱਛੇ, ਡੋਲਾ ਮਾਤਾ ਜੀ ਲਿਆ ਉਤਾਰ ਸੀ ਜੀ। ਅੰਤ ਗੁਰਾਂ ਨੂੰ ਮੰਨਣਾ ਪੈ ਗਿਆ, ਸ਼ਾਦੀ ਕਰੀ ਆਨੰਦ ਵਿਹਾਰ ਸੀ ਜੀ। ਸ਼ਾਦੀ ਦੂਸਰੀ ਹੋਈ ਕਰਤਾਰ ਸਿੰਘਾ, ਇਹ ਸੰਜੋਗ ਲਿਖਿਆ ਕਰਤਾਰ ਸੀ ਜੀ।
ਹੁਣ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੂਸਰਾ ਵਿਆਹ ਕਰਾਉਣਾ ਨਹੀਂ ਸਨ ਚਾਹੁੰਦੇ, ਪਰ ਮਾਤਾ ਗੁਜਰੀ ਜੀ ਨੇ ਜਾਣ ਬੁੱਝ ਕੇ ਹੀ ਬਗੈਰ ਸਤਿਗੁਰਾਂ ਦੀ ਆਗਿਆ ਲਿਆ ਉਸ ਦੀ ਲੜਕੀ ਨੂੰ ਨੂੰਹ ਬਣਾਉਣ ਦੇ ਵਾਸਤੇ ਪ੍ਰਵਾਨ ਕਰ ਲਿਆ। ਇਸ ਤੋਂ ਇਲਾਵਾ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਵੀ ਕਾਰਨ ਦੱਸਦੇ ਨੇ ਕਿ ਪਹਿਲੇ ਮਹਿਲ ਭਾਵ ਕੇ ਮਾਤਾ ਜੀਤੋ ਜੀ ਜਿਹੜੇ ਸਨ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ, ਤੇ ਦੂਸਰੀ ਤਰਫ ਮਾਤਾ ਗੁਜਰੀ ਜੀ ਛੇਤੀ ਤੋਂ ਛੇਤੀ ਆਪਣੇ ਪੋਤਰੇ ਨੂੰ ਦੇਖਣ ਦੀ ਚਾਹ ਰੱਖਦੇ ਸਨ। ਇਹ ਵੀ ਕਾਰਨ ਸੀ ਕਿ ਦੂਸਰਾ ਵਿਆਹ ਮਾਤਾ ਗੁਜਰੀ ਜੀ ਨੇ ਸਤਿਗੁਰਾਂ ਦਾ ਕਰਵਾ ਦਿੱਤਾ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਅਖੀਰ ਸਤਿਗੁਰਾਂ ਨੂੰ ਮਾਤਾ ਜੀ ਦੀ ਗੱਲ ਨੂੰ ਮੰਨਣਾ ਪਿਆ, ਸਤਿਗੁਰਾਂ ਨੇ ਸ਼ਾਦੀ ਕਰਵਾਈ। ਪਰ ਕਵੀ ਜੀ ਲਿਖਦੇ ਨੇ ਕਿ ਸੰਜੋਗ ਲਿਖਿਆ ਕਰਤਾਰ ਸੀ, ਇਹ ਸੰਜੋਗ ਲਿਖਿਆ ਹੋਇਆ ਸੀ, ਇਸ ਕਰਕੇ ਸੁੰਦਰੀ ਜੀ ਦੇ ਨਾਲ ਸਤਿਗੁਰਾਂ ਦਾ ਵਿਆਹ ਹੋਇਆ। ਇਤਿਹਾਸ ਨੂੰ ਜੇਕਰ ਵੇਖਿਆ ਜਾਵੇ ਵਾਕਿਆ ਹੋਇਆ ਵੀ ਇਸੇ ਤਰੀਕੇ ਦੇ ਨਾਲ। ਮਾਤਾ ਜੀਤੋ ਜੀ ਜਿਨ੍ਹਾਂ ਦਾ ਪਹਿਲਾਂ ਕਿ ਸਤਿਗੁਰਾਂ ਦੇ ਨਾਲ ਵਿਆਹ ਹੋ ਚੁੱਕਾ ਸੀ, ਬਹੁਤ ਲੰਮੇ ਸਮੇਂ ਤੱਕ ਮਾਤਾ ਜੀਤੋ ਜੀ ਦੇ ਘਰ ਦੇ ਵਿੱਚ ਕੋਈ ਔਲਾਦ ਪੈਦਾ ਨਹੀਂ ਹੋਈ। ਮਾਤਾ ਸੁੰਦਰੀ ਹੀ ਦੂਸਰੇ ਮਹਿਲ ਸਨ ਸਤਿਗੁਰਾਂ ਦੇ, ਜਿਨ੍ਹਾਂ ਦੇ ਘਰ ਦੇ ਵਿੱਚ ਪਹਿਲਾਂ ਇੱਕ ਸਾਹਿਬਜ਼ਾਦੇ ਨੇ ਜਨਮ ਲਿਆ ਜਿਸ ਦਾ ਨਾਮ ਸੀ ਅਜੀਤ ਸਿੰਘ, ਸਾਰਿਆਂ ਤੋਂ ਵੱਡਾ ਜਿਹੜਾ ਚਾਰਾਂ ਦੇ ਵਿੱਚੋਂ ਸਾਹਿਬਜ਼ਾਦਾ ਸੀ, ਉਹ ਸੀ ਮਾਤਾ ਸੁੰਦਰੀ ਜੀ ਦਾ ਇਕਲੌਤਾ ਪੁੱਤਰ ਅਜੀਤ ਸਿੰਘ। ਬਾਕੀ ਉਸ ਤੋਂ ਬਾਅਦ ਪ੍ਰਭੂ ਦੀ ਐਸੀ ਰਜਾ ਵਰਤੀ ਕਿ ਬਾਕੀ ਦੇ ਜਿਹੜੇ ਛੋਟੇ ਤਿੰਨੇ ਸਾਹਿਬਜ਼ਾਦੇ ਨੇ ਉਹ ਮਾਤਾ ਜੀਤੋ ਜੀ ਦੀ ਕੁੱਖ ਦੇ ਵਿੱਚੋਂ ਪੈਦਾ ਹੋਏ। ਅਜੀਤ ਸਿੰਘ ਸਾਰਿਆਂ ਤੋਂ ਵੱਡਾ ਜਿਹੜਾ ਸਤਿਗੁਰਾਂ ਦਾ ਸਾਹਿਬਜ਼ਾਦਾ ਸੀ, ਉਹਨੇ ਮਾਤਾ ਸੁੰਦਰੀ ਜੀ ਦੀ ਕੁੱਖ ਦੇ ਵਿੱਚੋਂ ਅਵਤਾਰ ਨੂੰ ਧਾਰਨ ਕੀਤਾ। ਸੋ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦੂਸਰੀ ਸ਼ਾਦੀ ਹੋਈ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਆਵੇ ਭੂਪਤ ਕੀ ਕਥਾ ਕਹਿਣ ਬਣੈ ਇਸ ਥਾਨ, ਗਣ ਸ਼੍ਰੋਤਾ ਸੁਣੀਐ ਸਕਲ ਬਣੋ ਸੁਚਿਤ ਸਵਧਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਜਗ੍ਹਾ ਦੇ ਉੱਤੇ ਇੱਕ ਮੈਂ ਰਾਜੇ ਦੀ ਕਥਾ ਨੂੰ ਬਿਆਨ ਕਰਨਾ ਚਾਹੁੰਦਾ ਹਾਂ। ਹੇ ਸਰੋਤਾ ਜਨੋ, ਹੇ ਸੁਣਨ ਵਾਲਿਓ, ਤੁਸੀਂ ਸਾਰੇ ਬਿਰਤਾਂਤ ਨੂੰ ਸਾਵਧਾਨਤਾ ਦੇ ਨਾਲ ਹੁਸ਼ਿਆਰੀ ਦੇ ਨਾਲ ਸੁਣੋ।
ਸ੍ਰੀ ਗੁਰ ਤੇਗ ਬਹਾਦਰ ਧੀਰ ਗਮਣੇ
ਕਲੇਸ਼ ਕਾਮਰੂ ਤੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਵੱਡੇ ਧੀਰਜ ਧਾਰੀ ਸਨ, ਜਦੋਂ ਸਤਿਗੁਰੂ ਤੇਗ ਬਹਾਦਰ ਜੀ ਕਾਮਰੂ ਦੇਸ਼ ਦੇ ਵਿੱਚ ਗਏ ਸਨ। ਬਿਸ਼ਨ ਸਿੰਘ ਨੇ ਪਕਾਜ ਬਣਾਇਓ ਤਿਸ ਨਰਿੰਦਰ ਕੋ ਬੋਲ ਮਿਲਾਇਓ। ਬਿਸ਼ਨ ਸਿੰਘ ਰਾਜੇ ਦੇ ਨਾਲ ਉਥੋਂ ਦੇ ਰਾਜੇ ਦਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਿਲਾਪ ਕਰਵਾਇਆ। ਇਹ ਜਿਹੜੀ ਸਾਰੀ ਕਥਾ ਹੈ, ਆਪ ਜੀ ਇਸ ਨੂੰ ਸਤਿਗੁਰੂ ਤੇਗ ਬਹਾਦਰ ਜੀ ਦੇ ਪ੍ਰਸੰਗ ਦੇ ਵਿੱਚ ਸੁਣ ਚੁੱਕੇ। ਜਾਵੀਅਤ ਹੈ ਬੇਕੀਨੀ ਤਿਆਰੀ ਪਸਰੇ ਸੁਜਾਸਰ ਜਹਾਂ ਕਹੇ ਭਾਰੀ। ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਨੇ ਉਥੋਂ ਵਾਪਸ ਆਉਣ ਦੀ ਤਿਆਰੀ ਕੀਤੀ, ਉਸ ਵੇਲੇ ਬਹੁਤ ਜ਼ਿਆਦਾ ਸਤਿਗੁਰਾਂ ਦਾ ਜਸ ਉਸ ਇਲਾਕੇ ਦੇ ਵਿੱਚ ਫੈਲਿਆ। ਦੇਸ਼ ਅਸਾਮ ਕੇਰ ਮਹੀਪਾਲਾ ਜਿਸ ਕੇ ਪੁੱਤਰ ਨ ਹੋਏ ਕਿਸ ਕਾਲਾ। ਅਸਾਮ ਦੇਸ਼ ਦਾ ਇੱਕ ਰਾਜਾ ਸੀ ਜਿਸ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ। ਘਰ ਘਰ ਥੱਕਿਓ ਅਨਕੀ ਉਪਚਾਰ ਬੀਤ ਗਯੋ ਤਰਨਾਪੁਰ ਚਾਰ। ਉਹ ਜਿਹੜਾ ਅਸਾਮ ਦਾ ਰਾਜਾ ਸੀ, ਕਵੀ ਜੀ ਲਿਖਦੇ ਨੇ ਕਿ ਥੱਕ ਹਾਰ ਗਿਆ ਸੀ, ਹੰਭ ਗਿਆ ਸੀ ਅਨੇਕਾਂ ਤਰ੍ਹਾਂ ਦੇ ਉਪਚਾਰਾਂ ਨੂੰ ਕਰਕੇ, ਪਰ ਕਿਸੇ ਵੀ ਤਰੀਕੇ ਦੇ ਨਾਲ ਘਰ ਦੇ ਵਿੱਚ ਔਲਾਦ ਨਹੀਂ ਸੀ ਹੋਈ। ਬੀਤ ਗਯੋ ਤਰਨਾ ਪ੍ਰਚਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਰਾਜਾ ਆਪਣੀ ਸੋਹਣੀ ਜਵਾਨੀ ਦੀ ਉਮਰ ਨੂੰ ਵੀ ਗੁਆ ਚੁੱਕਾ ਸੀ। ਸੁਣ ਕੇ ਗੁਰ ਜਸ ਮੁਦਤ ਬਿਲੰਦ ਜਾਨਕੀ ਪੁਰ ਕਾਮਨਾ ਬ੍ਰਿੰਦ। ਸਤਿਗੁਰੂ ਤੇਗ ਬਹਾਦਰ ਜੀ ਦਾ ਜਸ ਉਸਨੇ ਸੁਣਿਆ ਤੇ ਰਾਜਾ ਬਹੁਤ ਖੁਸ਼ ਹੋਇਆ। ਸੁਣਿਆ ਕਿ ਸਤਿਗੁਰੂ ਤੇਗ ਬਹਾਦਰ ਜੀ ਐਸੇ ਨੇ ਜਿਹੜੇ ਕਿ ਹਰ ਇੱਕ ਮਨੁੱਖ ਦੀ ਕਾਮਨਾ ਨੂੰ ਪੂਰਿਆ ਕਰਦੇ। ਅੰਤਪੁਰ ਕੋ ਲੈ ਨਿਜ ਸਾਥ ਮਿਲਿਓ ਆਏ ਜਹ ਸਤਿਗੁਰ ਨਾਥ। ਉਹ ਰਾਜਾ ਆਪਣੀ ਰਾਣੀ ਨੂੰ ਨਾਲ ਲੈ ਕੇ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਸੀ। ਅਨਕ ਅਕੋਰ ਅਰਪ ਕਰ ਤਰੇ ਦੋ ਕਰ ਜੋਰ ਨਿਹੋਰਨ ਕਰੇ। ਰਾਜੇ ਨੇ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਤੇ ਦੋਵੇਂ ਹੱਥ ਜੋੜ ਕੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸਨੇ ਬੇਨਤੀ ਕੀਤੀ। ਸੋਦੇ ਅਭਿਲਾਖਾ ਅਰਜ ਗੁਜ਼ਾਰੀ ਸੁਣ ਕਰ ਸਤਿਗੁਰ ਕਰੁਣਾ ਤਾਰੀ। ਕਵੀ ਸੰਤੋਖ ਸਿੰਘ ਜੀ ਪਿਛਲੇ ਹੀ ਬਿਰਤਾਂਤ ਨੂੰ ਸੁਣਾ ਰਹੇ ਨੇ ਕਿ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸ ਵੇਲੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਪੁੱਤਰ ਦੇ ਦਾਤ ਬਖਸ਼ੋ। ਸ੍ਰੀ ਸਤਿਗੁਰ ਕਰੁਣਾ ਤਾਰੀ। ਫੇਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਰਾਜੇ ਦੇ ਉੱਤੇ ਦਇਆ ਨੂੰ ਧਾਰਨ ਕੀਤਾ। ਹੋਤੀ ਹੱਥ ਮੈਂ ਅੱਛਰ ਛਾਪ ਨਿਪਤ ਯੂਰੂ ਪਰ ਲਾਈ ਆਪ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਪੱਟ ਦੇ ਉੱਤੇ ਅੱਖਰਾਂ ਵਾਲੀ ਛਾਪ ਲਾ ਦਿੱਤੀ। ਕਹੇ ਉਹ ਬਾਕ ਬਰ ਕੋ ਤਬ ਤਿਸੈ ਉਪਜੈ ਪੁੱਤਰ ਤੋਹੇ ਕਰ ਬਿਸੈ। ਰਾਜੇ ਦੇ ਪੱਟ ਦੇ ਉੱਤੇ ਸਤਿਗੁਰਾਂ ਨੇ ਮੋਹਰ ਲਾਈ ਤੇ ਨਾਲ ਹੀ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਰਾਜਾ ਤੇਰੇ ਘਰ ਦੇ ਵਿੱਚ ਪੁੱਤਰ ਜ਼ਰੂਰ ਪੈਦਾ ਹੋਵੇਗਾ। ਤਿਸ ਕੇ ਸਿਰ ਪਰ ਮੋਹਰ ਹਮਾਰੀ ਹਵੈ ਹੈ ਚਿੰਨਤ ਸੋ ਬੈ ਸਾਰੀ। ਨਾਲ ਹੀ ਸਤਿਗੁਰੂ ਤੇਗ ਬਹਾਦਰ ਜੀ ਨੇ ਰਾਜੇ ਨੂੰ ਇਹ ਵੀ ਆਖਿਆ ਕਿ ਜਿਹੜੀ ਮੋਹਰ ਅਸੀਂ ਤੇਰੇ ਪੱਟ ਦੇ ਉੱਤੇ ਲਾਈ ਹੈ, ਜਿਹੜਾ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਉਹਦੇ ਸਿਰ ਦੇ ਉੱਤੇ ਸਾਡੀ ਇਹ ਮੋਹਰ ਦਾ ਨਿਸ਼ਾਨ ਹੋਵੇਗਾ। ਜੇ ਤੇ ਤੇਰੇ ਪੁੱਤਰ ਦੇ ਸਿਰ ਦੇ ਉੱਤੇ ਸਾਡੀ ਇਸ ਮੋਹਰ ਦਾ ਨਿਸ਼ਾਨ ਹੋਇਆ ਤੇ ਤੂੰ ਫਿਰ ਸਮਝ ਜਾਵੀਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰੋਂ ਤੈਨੂੰ ਪੁੱਤਰ ਦੀ ਦਾਤ ਮਿਲੀ ਹੈ। ਪਰ ਸਤਿਗੁਰੂ ਤੇਗ ਬਹਾਦਰ ਜੀ ਨੇ ਰਾਜੇ ਨੂੰ ਆਖਿਆ ਕਿ ਜੇਕਰ ਤੇਰੇ ਪੁੱਤਰ ਦੇ ਸਿਰ ਦੇ ਵਿੱਚ ਇਹ ਨਿਸ਼ਾਨ ਨਾ ਹੋਇਆ ਤੇ ਫਿਰ ਤੂੰ ਸਮਝੀ ਕਿ ਗੁਰੂ ਨਾਨਕ ਦੀ ਕੋਈ ਕਿਰਪਾ ਨਹੀਂ। ਹੁਣ ਇਹ ਜਿਹੜੀ ਸਾਰੀ ਵਾਰਤਾ ਹੈ ਇਹ ਭਾਵੇਂ ਕਿ ਪਿੱਛੇ ਲੰਘ ਚੁੱਕੀ ਹੈ, ਕਵੀ ਸੰਤੋਖ ਸਿੰਘ ਜੀ ਦੁਬਾਰਾ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਇਸ ਤਰੀਕੇ ਦੇ ਬਚਨ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਰਾਜੇ ਦੇ ਨਾਲ ਕੀਤੇ ਸਨ।
ਗੁਰ ਤੇਲੇ ਕਰ ਨਿਪ ਕਰ ਗਯੋ
ਇੱਕ ਸੰਮਤ ਮੈਂ ਸੋਤੇ ਉਪ ਜਯੋ। ਇਸ ਤਰ੍ਹਾਂ ਦਾ ਵਰਦਾਨ ਲੈ ਕੇ ਰਾਜਾ ਆਪਣੇ ਘਰ ਨੂੰ ਵਾਪਸ ਪਰਤ ਗਿਆ। ਇੱਕ ਵਰੇ ਦੇ ਸਮੇਂ ਤੋਂ ਬਾਅਦ ਉਸ ਰਾਜੇ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ। ਅਨਕ ਆਨੰਦ ਬਜਾਏ ਵਧਾਈ, ਬੰਟਿਓ ਦਰਬ ਨਰਨ ਸਮੋਦਾਈ। ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਗਈਆਂ ਨੇ ਉਸ ਰਾਜਕੁਮਾਰ ਦੇ ਜਨਮ ਲੈਣ ਦੇ ਉੱਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਨੇ ਬਹੁਤ ਸਾਰਾ ਧਨ ਗਰੀਬਾਂ ਦੇ ਵਿੱਚ ਤਕਸੀਮ ਕੀਤਾ, ਵੰਡਿਆ। ਪ੍ਰਤ ਪਾਰਿਓ ਪ੍ਰਿਯ ਪੁੱਤਰ ਬਡੇਰਾ, ਕਰਤ ਪ੍ਰਤੀਖਣ ਚਿਰ ਨਹੀਂ ਹੀਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਗੇ ਤਰੀਕੇ ਦੇ ਨਾਲ ਉਸ ਪੁੱਤਰ ਦੀ ਪਾਲਣਾ ਪੋਸ਼ਣਾ ਕੀਤੀ ਗਈ। ਕਰਤ ਪ੍ਰਤੀਖਣ ਚਿਰ ਨਹੀਂ ਹੀਰਾ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਚਿਰ ਬਤੀਤ ਨਾ ਹੋਇਆ। ਕਰੈ ਦੁਲਾਰਨ ਹਰਖਤ ਹੋਏ, ਗੁਰ ਜਸ ਉਚਰਤ ਦੰਪਤ ਦੋਏ। ਮਾਂ ਤੇ ਪਿਓ ਨੇ ਦੋਵਾਂ ਨੇ ਆਪਣੇ ਪੁੱਤਰ ਨੂੰ ਬਹੁਤ ਜ਼ਿਆਦਾ ਲਾਡ ਲੜਾਏ। ਦੋਵੇਂ ਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਨੇ ਬੜੀ ਉਪਮਾ ਬਿਆਨ ਕੀਤੀ। ਸਪਤ ਬਰਖ ਕੋ ਬਾਲਕ ਪਯੋ, ਬੈਸ ਅੰਤ ਤੇ ਨਿਪ ਮਰ ਗਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਹ ਲੜਕਾ 7 ਵਰਿਆਂ ਦਾ ਹੋਇਆ ਤੇ ਉਹਦਾ ਜਿਹੜਾ ਪਿਤਾ ਸੀ ਉਸ ਦੀ ਅਚਾਨਕ ਮੌਤ ਹੋ ਗਈ। ਪਿੱਛੇ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਹੈ ਕਿ ਰਾਮ ਨਾਂ ਦਾ ਰਾਜਾ ਸੀ ਜਿਹਦੇ ਘਰ ਦੇ ਵਿੱਚ ਇਸ ਪੁੱਤਰ ਨੇ ਜਨਮ ਲਿਆ। ਇਤਿਹਾਸਕਾਰਾਂ ਨੇ ਇਸ ਦੇ ਪੁੱਤਰ ਦਾ ਨਾਮ ਰਤਨ ਰਾਏ ਲਿਖਿਆ ਹੋਇਆ ਕਿ ਰਤਨ ਰਾਏ ਉਹ ਲੜਕਾ ਸੀ ਜਿਹੜਾ ਕਿ ਰਾਜੇ ਦੇ ਘਰ ਦੇ ਵਿੱਚ ਪੈਦਾ ਹੋਇਆ। ਕਵੀ ਜੀ ਲਿਖਦੇ ਨੇ ਕਿ 7 ਵਰਿਆਂ ਦਾ ਜਦੋਂ ਉਹ ਰਾਜਕੁਮਾਰ ਹੋਇਆ ਤੇ ਪਿਤਾ ਗੁਜ਼ਰ ਗਏ।
ਮਾਤ ਰਹੀ ਜੀਵਤ ਪ੍ਰਤ ਪਾਰਾ, ਤਬ ਨਿਪ ਸੁਤ ਨਿਜ ਸੁਰਤ ਸੰਭਾਰਾ।
ਮਾਤਾ ਨੇ ਫਿਰ ਆਪਣੇ ਪੁੱਤਰ ਦੀ ਪ੍ਰਤਪਾਲਣਾ ਕੀਤੀ, ਉਸ ਨੂੰ ਵੱਡਾ ਕੀਤਾ, ਜਦੋਂ ਭਾਵ ਕੇ ਆਪਣੇ ਹੋਸ਼ ਨੂੰ ਸੰਭਾਲਿਆ ਰਤਨ ਰਾਏ ਨੇ।
ਦਵਾਦਸ਼ ਸੰਮਤ ਕੋ ਜਬ ਹੋਵਾ, ਇੱਕ ਦਿਨ ਮੁਕਰ ਭਲੀ ਬਿਦ ਜੋਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਚਿਰ ਨੂੰ ਉਹ ਰਤਨ ਰਾਏ ਵੱਡਾ ਹੋਇਆ, ਇਸੇ ਹੀ ਸਮੇਂ ਦੌਰਾਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ਼ਹਾਦਤ ਨੂੰ ਪ੍ਰਾਪਤ ਹੋ ਗਏ, ਭਾਵ ਕਿ ਸਤਿਗੁਰੂ ਤੇਗ ਬਹਾਦਰ ਜੀ ਵੈਕੁੰਠਾਂ ਦੇ ਵਿੱਚ ਚਲੇ ਗਏ ਸਨ।
ਦਵਾਦਸ਼ ਸੰਮਤ ਕੋ ਜਬ ਹੋਵਾ, ਇੱਕ ਦਿਨ ਮੁਕਰ ਭਲੀ ਬਿਦ ਜੋਵਾ।
ਜਦੋਂ ਲੜਕਾ 12 ਸਾਲਾਂ ਦਾ ਹੋਇਆ, ਇੱਕ ਦਿਨ ਉਹ ਆਪਣੇ ਮੂੰਹ ਨੂੰ ਸ਼ੀਸ਼ੇ ਦੇ ਵਿੱਚ ਦੇਖ ਰਿਹਾ ਸੀ।
ਕੰਗਾ ਕਰੈ ਸੁਕੇ ਸਣ ਮਾਹੇ, ਪੁਣ ਜੂਰੋ ਬੰਧਨ ਕੀਆ ਤਾਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਸਾਂ ਦੇ ਵਿੱਚ ਕੰਗਾ ਕਰ ਰਿਹਾ ਸੀ ਤੇ ਫੇਰ ਉਸ ਨੇ ਆਪਣੇ ਸਿਰ ਦੇ ਉੱਤੇ ਆਪਣਿਆਂ ਕੇਸਾਂ ਦਾ ਜੂੜਾ ਕੀਤਾ। ਇਸ ਤਰ੍ਹਾਂ ਦੇ ਜਿਹੜੇ ਚਿੰਨ੍ਹ ਨੇ, ਇਸ ਤੋਂ ਇਹ ਵੀ ਗੱਲ ਪ੍ਰਤੀਤ ਹੁੰਦੀ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਜਦੋਂ ਵਰਦਾਨ ਦਿੱਤਾ ਹੋਵੇਗਾ ਪੁੱਤਰ ਹੋਣ ਦਾ, ਇਹ ਵੀ ਨਾਲ ਬਚਨ ਕੀਤਾ ਹੋਵੇਗਾ ਕਿ ਜੇਕਰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਹੋਇਆ ਤੁਹਾਡੇ ਘਰ ਦੇ ਵਿੱਚ ਪੁੱਤਰ ਤੇ ਉਸ ਨੂੰ ਕੇਸਾ ਧਾਰੀ ਬਣਾਇਓ। ਇਸੇ ਕਰਕੇ ਇਸ ਗੱਲ ਦਾ ਜ਼ਿਕਰ ਆ ਰਿਹਾ ਕਿ ਕੇਸਾਂ ਦੇ ਵਿੱਚ ਉਹ ਕੰਘਾ ਕਰਦਾ ਸੀ। ਇਸ ਤੋਂ ਇਲਾਵਾ ਉਹਨੇ ਕੇਸਾਂ ਦਾ ਜੂੜਾ ਸਿਰ ਦੇ ਉੱਤੇ ਬਣਾਇਆ।
ਦੇਖਤ ਮੁਕਰ ਬਿਖੈ ਨਿਜ ਸਿਰ ਕੋ, ਤਿਸ ਪਰ ਹੇਰਿਓ ਚਿੰਨ ਮੋਹਰ ਕੋ।
ਭਾਵੇਂ ਕਿ ਸਾਰੇ ਸਿਰ ਦੇ ਉੱਤੇ ਬਹੁਤੇ ਸਾਰੇ ਵਾਲ ਸਨ, ਪਰ ਅਚਾਨਕ ਹੀ ਉਸਦੀ ਇੱਕ ਜਗ੍ਹਾ ਦੇ ਉੱਤੇ ਸਿਰ ਦੇ ਉੱਤੇ ਨਜ਼ਰ ਪਈ ਹੈ ਕਿ ਜਿੱਥੇ ਉਸਨੇ ਇੱਕ ਛੋਟੀ ਜਿਹੀ ਮੋਹਰ ਦਾ ਨਿਸ਼ਾਨ ਦੇਖਿਆ, ਜਿੱਥੇ ਕਿ ਕੇਸ ਵੀ ਉੱਗੇ ਨਹੀਂ ਸਨ।
ਅੰਗਰੀ ਸੰਗ ਕੇਸ ਕੋ ਟਾਰੈ, ਬਾਰ ਬਾਰ ਸੋ ਥਾਨ ਨਿਹਾਰੈ।
ਪਹਿਲਾਂ ਕਦੇ ਚੰਗੇ ਤਰੀਕੇ ਦੇ ਨਾਲ ਉਹਨੇ ਆਪਣੇ ਸਿਰ ਨੂੰ ਦੇਖਿਆ ਨਹੀਂ ਸੀ। ਇੱਕ ਦਿਨ ਅਚਾਨਕ ਕੋਈ ਐਸਾ ਕੌਤਕ ਵਾਪਰਿਆ ਕਿ ਉਹ ਦੇਖਣ ਲੱਗਾ, ਇਕਦਮ ਉਸ ਨੂੰ ਲੱਗਾ ਕਿ ਮੇਰੇ ਸਿਰ ਦੇ ਵਿੱਚ ਕੁਝ ਨਿਸ਼ਾਨ ਜਿਹਾ ਲੱਗਾ ਜਾਪਦਾ ਹੈ। ਉਹਨੇ ਆਪਣੀ ਉਂਗਲੀ ਦੇ ਨਾਲ ਆਪਣੇ ਵਾਲਾਂ ਨੂੰ ਪਾਸੇ ਕੀਤਾ ਤੇ ਬਾਰ ਬਾਰ ਉਸ ਜਗ੍ਹਾ ਨੂੰ ਦੇਖਿਆ।
ਨਹੀਂ ਕੇਸ ਜਾਮੇ ਕਿਆ ਹੇਤ, ਲੱਗੀ ਚੋਟ ਜਬ ਬੈਸ ਅਚੇਤ।
ਜਦੋਂ ਰਤਨ ਰਾਏ ਨੇ ਚੰਗੇ ਤਰੀਕੇ ਦੇ ਨਾਲ ਦੇਖਿਆ ਕਿ ਇਹ ਜਿਹੜਾ ਨਿਸ਼ਾਨ ਹੈ ਇਹ ਸਮਝ ਨਹੀਂ ਲੱਗਦਾ ਕਿ ਕਾਹਦਾ ਨਿਸ਼ਾਨ ਹੈ, ਕਿਉਂਕਿ ਇਸ ਜਗ੍ਹਾ ਦੇ ਉੱਤੇ ਜਿਹੜੇ ਕੇਸ ਨੇ ਉਹ ਵੀ ਉੱਗੇ ਹੋਏ ਨਹੀਂ। ਇਹਦਾ ਕੀ ਕਾਰਨ ਹੋ ਸਕਦਾ ਕਿ ਇੰਨੀ ਕੁ ਜਗ੍ਹਾ ਦੇ ਵਿੱਚ ਕੇਸ ਨਹੀਂ ਆਏ? ਸੋਚਣ ਲੱਗਾ, ਲੱਗੀ ਚੋਟ ਜਬ ਬੈਤ ਅਚੇਤ, ਹੋ ਸਕਦਾ ਹੈ ਕਿ ਜਦੋਂ ਮੈਂ ਛੋਟੀ ਉਮਰ ਦੇ ਵਿੱਚ ਹੋਵਾਂਗਾ ਤੇ ਮੇਰੇ ਕੋਈ ਚੋਟ ਲੱਗੀ ਹੋਵੇਗੀ, ਕਿਉਂਕਿ ਕਈ ਵਾਰੀ ਚੋਟ ਐਸੀ ਲੱਗ ਜਾਂਦੀ ਹੈ ਜਿਸ ਕਾਰਨ ਉੱਥੇ ਨਿਸ਼ਾਨ ਪੈ ਜਾਂਦਾ। ਕਹਿ ਬਿਸਫੋਟ ਨਿਕਸਿਓ ਹੋਏ ਇਮ ਸੰਸੈ ਨਿਪ ਨੰਦਨ ਕੋਏ। ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਚਾਰਾਂ ਪੈਦਾ ਹੋਈਆਂ ਨੇ ਕਿ ਜਾਂ ਤੇ ਕੋਈ ਵੱਡੀ ਸੱਟ ਲੱਗੀ ਹੋਵੇਗੀ ਜਦੋਂ ਮੈਂ ਛੋਟਾ ਸਾਂ, ਤੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕਿਸੇ ਕਾਰਨ ਦੇ ਕਰਕੇ ਇਸ ਜਗ੍ਹਾ ਦੇ ਉੱਤੇ ਕੋਈ ਵੱਡਾ ਫੋੜਾ ਨਿਕਲਿਆ ਹੋਵੇਗਾ, ਤੇ ਜਦੋਂ ਫੋੜਾ ਠੀਕ ਹੋ ਗਿਆ ਤੇ ਫਿਰ ਇਸ ਜਗ੍ਹਾ ਦੇ ਉੱਤੇ ਕੋਈ ਵਾਲ ਨਹੀਂ ਉੱਗਿਆ, ਇਹ ਜਗ੍ਹਾ ਪੱਧਰੀ ਰਹਿ ਗਈ। ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਮਨ ਦੇ ਵਿੱਚ ਸੋਚਿਆ ਸ਼ੀਸ਼ੇ ਦੇ ਵਿੱਚ ਜਦੋਂ ਉਹਨੇ ਆਪਣੇ ਸਿਰ ਨੂੰ ਦੇਖਿਆ।
ਪਗਿਆ ਬੰਦਤ ਕਰਤ ਵਿਚਾਰਨ ਜਨਨੀ ਜਾਣਤ ਹੋਏ ਇਸ ਕਾਰਨ।
ਫਿਰ ਉਸਨੇ ਆਪਣੇ ਸਿਰ ਦੇ ਉੱਤੇ ਪੱਗ ਨੂੰ ਬੰਨਿਆ ਤੇ ਫਿਰ ਮਨ ਦੇ ਵਿੱਚ ਸੋਚਦਾ ਕਿ ਜੋ ਵੀ ਇੱਥੇ ਹੋਇਆ ਹੈ ਇਹ ਮਾਤਾ ਜੀ ਮੇਰੇ ਜ਼ਰੂਰ ਜਾਣਦੇ ਹੋਣਗੇ, ਭਾਵ ਕਿ ਮੇਰੀ ਮਾਂ ਜਾਣਦੀ ਹੋਵੇਗੀ ਕਿ ਮੈਨੂੰ ਛੋਟੀ ਉਮਰ ਦੇ ਵਿੱਚ ਕੋਈ ਇੱਥੇ ਫੋੜਾ ਨਿਕਲਿਆ ਸੀ ਜਾਂ ਕਿ ਕੋਈ ਵੱਡੀ ਚੋਟ ਲੱਗੀ ਸੀ।
ਇਮ ਮਨ ਠਾਣ ਪਿਆ ਨੋ ਕੀਨ ਜਿਹ ਠਾਂ ਅੰਤੈ ਪੁਰਿਆ ਸੀਨ।
ਇਸ ਤਰ੍ਹਾਂ ਦੀ ਵਿਚਾਰ ਕਰਕੇ ਫਿਰ ਉਹ ਰਤਨ ਰਾਏ ਆਪਣੀ ਮਾਂ ਦੇ ਕੋਲ ਪਹੁੰਚ ਗਿਆ ਹੈ ਜਿੱਥੇ ਰਾਣੀ ਬੈਠੀ ਸੀ।
ਨਿਕਟ ਬੈਠ ਕਰ ਬੂਜੀ ਤਹਾਂ ਸਿਰ ਮੈਂ ਚਿੰਨ ਹੇਤ ਇਸ ਕਹਾਂ।
ਆਪਣੀ ਮਾਂ ਦੇ ਲਾਗੇ ਜਾ ਕੇ ਉਸਨੇ ਵਾਰਤਾ ਪੁੱਛੀ ਕਿ ਮਾਤਾ ਜੀ ਮੇਰੇ ਸਿਰ ਦੇ ਉੱਤੇ ਇੱਕ ਜਿਹੜਾ ਨਿਸ਼ਾਨ ਹੈ ਉਹਦਾ ਕੀ ਕਾਰਨ ਹੈ, ਮੇਰੇ ਸਿਰ ਦੇ ਉੱਤੇ ਇਹ ਨਿਸ਼ਾਨ ਕੈਸਾ ਹੈ?
ਲੱਗੀ ਚੋਟ ਕੈ ਭਾ ਵਿਸਫੋਟ ਕੇਸ ਨ ਜਾਮੇ ਕੌਣੇ ਖੋਟ।
ਮਾਤਾ ਜੀ ਕੀ ਜਦੋਂ ਮੈਂ ਛੋਟੀ ਉਮਰ ਦੇ ਵਿੱਚ ਸਾਂ, ਮੈਨੂੰ ਕੋਈ ਵੱਡੀ ਸਿਰ ਦੇ ਵਿੱਚ ਸੱਟ ਲੱਗੀ ਸੀ ਜਾਂ ਕਿ ਕੋਈ ਵੱਡਾ ਫੋੜਾ ਨਿਕਲਿਆ ਸੀ? ਕੇਸ ਨ ਜਾਮੇ ਕੌਣੋ ਖੋਟ, ਮਾਤਾ ਜੀ ਮੇਰੇ ਸਿਰ ਦੇ ਵਿੱਚ ਐਸੀ ਕਿਹੜੀ ਖਾਮੀ ਹੈ ਕਿ ਉਸ ਜਗ੍ਹਾ ਦੇ ਉੱਤੇ ਵਾਲ ਵੀ ਨਹੀਂ ਉੱਗੇ?
ਸੁਣ ਰਾਣੀ ਸਭ ਕਹਿਓ ਬਿਰਤਾਂਤ ਇਤ ਆਏ ਸਤਿਗੁਰ ਭਗਵੰਤ।
ਤੇ ਫਿਰ ਉਸ ਰਾਣੀ ਨੇ ਆਪਣੇ ਪੁੱਤਰ ਨੂੰ ਸਾਰਾ ਬਿਰਤਾਂਤ ਦੱਸਿਆ, ਕਹਿੰਦੀ ਇਤ ਆਏ ਸਤਿਗੁਰ ਭਗਵੰਤ। ਮਾਤਾ ਨੇ ਰਤਨ ਰਾਏ ਨੂੰ ਦੱਸਿਆ ਕਿ ਇਸ ਜਗ੍ਹਾ ਦੇ ਉੱਤੇ ਭਗਵਾਨ ਸਤਿਗੁਰੂ ਤੇਗ ਬਹਾਦਰ ਜੀ ਇੱਕ ਸਮੇਂ ਆਏ ਸਨ।
ਤੋਰ ਪਿਤਾ ਗਮਣਿਓ ਤਿੰਨ ਪਾਸ ਸੁਤ ਬਾਂਛਤ ਕੀ ਨਸ ਅਰਦਾਸ।
ਕਹਿੰਦੀ ਹੈ ਕਿ ਮੈਂ ਤੇ ਤੇਰਾ ਪਿਤਾ ਦੋਵੇਂ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ, ਕਿਉਂਕਿ ਸਾਡੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ। ਕਹਿੰਦੀ ਹੈ ਕਿ ਤੇਰੇ ਪਿਤਾ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਬੇਨਤੀ ਕੀਤੀ, ਕਿਰਪਾ ਕਰੋ ਕਿ ਸਾਡੇ ਘਰ ਦੇ ਵਿੱਚ ਔਲਾਦ ਬਖਸ਼ੋ।
ਸੁਣ ਗੁਰ ਮੋਹਰ ਹੱਥ ਤੇ ਲਾਈ ਚਿੰਨਤ ਸੁਤ ਹੋਏ ਸਿਰ ਉਪ ਜਾਈ।
ਆਪਣੇ ਲੜਕੇ ਰਤਨ ਰਾਏ ਨੂੰ ਉਹ ਰਾਣੀ ਦੱਸਦੀ ਹੈ ਕਿ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਤੇਰੇ ਪਿਤਾ ਦੇ ਬਦਨ ਦੇ ਉੱਤੇ ਭਾਵ ਕੇ ਪੱਟ ਦੇ ਉੱਤੇ ਆਪਣੇ ਹੱਥ ਦੇ ਨਾਲ ਮੋਹਰ ਲਾਈ ਤੇ ਨਾਲ ਹੀ ਵਚਨ ਕੀਤਾ ਕਿ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਤੇ ਜਿਹੜੀ ਸਾਡੀ ਮੋਹਰ ਦਾ ਨਿਸ਼ਾਨ ਹੈ ਇਹ ਤੁਹਾਡੇ ਪੁੱਤਰ ਦੇ ਸਿਰ ਦੇ ਵਿੱਚ ਹੋਵੇਗਾ।
ਮਹੀ ਪਾਲਕ ਤਨ ਲਾਗੀ ਜੋਈ ਤੋਹ ਸੀਸ ਪਰ ਜਾਨੋ ਸੋਈ।
ਰਾਣੀ ਕਹਿੰਦੀ ਹੈ ਕਿ ਜਿਹੜੀ ਮੋਹਰ ਤੇਰੇ ਪਿਤਾ ਦੇ ਪੱਟ ਦੇ ਉੱਤੇ ਲਾਈ ਸੀ ਉਹੀ ਜਿਹੜੀ ਮੋਹਰ ਹੈ ਨਾ ਉਹ ਤੇਰੇ ਸਿਰ ਦੇ ਵਿੱਚ ਇਹ ਹੁਣ ਤੱਕ ਦਿਖਾਈ ਦਿੰਦੀ।
ਤੂੰ ਜਨਮਿਓ ਗੁਰ ਸਿੱਖ ਮਹਾਨ ਸਿਰ ਪਰ ਮੋਹਰ ਲੱਗੇ ਤੇ ਜਾਨਾ।
ਕਹਿੰਦੀ ਹੈ ਕਿ ਤੇਰਾ ਜਿਹੜਾ ਜਨਮ ਹੈ ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੋਇਆ, ਉਹਨਾਂ ਦੀ ਵਰਦਾਨ ਦੇ ਨਾਲ ਹੋਇਆ, ਸਿਰ ਪਰ ਮੋਹਰ ਲੱਗੇ ਤੇ ਜਾਨਾ, ਕਿਉਂਕਿ ਤੇਰੇ ਸਿਰ ਦੇ ਉੱਤੇ ਸਤਿਗੁਰਾਂ ਦੀ ਲਾਈ ਹੋਈ ਮੋਹਰ ਦਾ ਨਿਸ਼ਾਨ ਹੈ, ਇਸ ਕਰਕੇ ਤੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੈਦਾ ਹੋਇਆ। हे जननी सो सतगुर कहां जिन में शक्ति पईत महा। इस तरीके की वार्ता अपने पुत्र रतन राय नो राणी ने सुनाई। सतगुरु प्रताप सिंह सच्चे पातशाह जी दे पावन पवित्र उपदेश दे विच भी इस साखी का जिक्र आउंदा है कि जदों राणी ने दस्या ते फिर पुत्र ने अगो सवाल किया कि माता जी जिन्हा सतगुरां दी कृपा दे नाल मेरा जन्म होया तुसी उन्हां दे बारे पहला दस्या क्यों नहीं। सतगुरु प्रताप सिंह सच्चे पातशाह जी दे मुखारबिंद दे वचन ने कि माता ने अगो आख्या कि अरदासां आईयां होईयां ने पाव के होला महला आउण वाला है। मैं ते तेनू दिखाईयां नहीं, मैं सोचा कि जवानी दी उमर है, पता नहीं तू इस गल दे विच विश्वास करे जां ना करे। ये सतगुरु प्रताप सिंह सच्चे पातशाह जी अपने उपदेश दे विच बयान करदे ने। मैं सिर्फ फर्ज कर रहा सी कि राणी ने अपने पुत्र रतन राय नू ये सारी वार्ता सुनाई कि सतगुरु तेग बहादुर जी दे कृपा दे नाल तेरा जन्म होया। अगो फिर वो की कहिंदा है, हे जननी सो सतगुर कहां जिन मैं शक्ति पईत महा। कहिंदा है कि माता जी जिन्हां दी कृपा दे नाल मेरा जन्म होया, जेड़े के वड्डे शक्तिशाली ने, जेड़े के शक्तियां दे नाल कुछ भी कर सकदे ने, जिन्हां दी शक्ति दा कोई उथा नहीं है कि उन्हां दे वचन करन दे नाल मेरा जन्म होया, माता जी फिर वो सतगुरु जी किथे ने। दर्शन कर बे मन उमगायो जिनके बरते मोहन जायो। रतन राय अपनी मां नूं कहिंदा कि ऐसे सतगुरां दा दर्शन करन नूं मेरा जी करदा जिन्हां दी कृपा दे नाल मैं पैदा होया। राणी कहे सो बैकुंठ गए गादी पर तिन के सुत पए। अगों राणी ने अपने पुत्र रतन राय नूं आख्या कि जेड़े सतगुरु तेग बहादुर जी सन जिन्हां दे वरदान दे नाल तेरा जन्म होया, कहिंदी है कि ओह ते बैकुंठां दे विच चले गए ने, पाव के शरीरक रूप दे विच सतगुरु तेग बहादुर जी दुनिया दे उत्ते मौजूद नहीं हन। पर कहिंदी है गादी पर तिनके सुत पए, पर उन्हां दी गुरियाई गद्दी दे उत्ते उन्हां दे साहिबजादे बैठे ने। जन्मे पटने नगर मजारी बड़े होए जब सुरत संवारी। माता ने आख्या कि सतगुरु तेग बहादुर दे विच ते उन्हां दे साहिबजादे दे विच कोई भेद नहीं है, पाव कि ओ ज्योति ज्योत समा गए ने, उन्हां दी जगह दे उत्ते ओ बैठ गए ने, जेड़ी सतगुरु तेग बहादुर दी ज्योत है ओही उन्हां दे साहिबजादे दे विच आ गई है। कहिंदी है कि जन्म ते उन्हां दा पटने साहिब दे विच होया, पर जदों वड्डे होए, जदों उन्हां ने सुरत नूं सांभिया ते फेर ओह आनंदपुर आ गए। देश पंजाब हुतो तिन केरा तिस थल जाए टिके तिस बेरा। कहिंदी है कि जन्म पटने दे विच होया, जदों सुरत नूं सांभिया ते फिर पंजाब दे इलाके दे विच ओह अपनी निज जगह आनंदपुर दे विच आण के ऐस वेले टिके होए। अपन देश ते दूर बडेरे दिखियत गवणे पंथ कनेरे। कहिंदी है कि अपन देश ते दूर बडेरे, पाव के साडे देश तों साडे इस इलाके तों ओह बहुत दूर दा रस्ता है, दिखियत गमने पंथ कनेरे बहुत लम्मा रस्ता है आनंदपुर दा, जिथे के सतगुरां दा इस वेले वासा है। निप सुत सुनत हृदय आनंद जगी देख बेचाह बिलंद। कवि संतोख सिंह जी लिखदे ने कि जदों माता ने इस तरह दियां गल्लां दसियां ते फिर उस रतन राय दे मन दे विच बहुत ज्यादा आनंद पैदा होया, उह छेती तों छेती सतगुरु गोबिंद सिंह सच्चे पातशाह जी दा दर्शन करना चाहुंदा। Thank you. ਇਸ ਦਿਨ ਤੇ ਤਿਆਰੀ ਕਰਵਾਵਤ ਵਸਤ ਅਜਾਇਬ ਕੋ ਖੁਜ ਵਾਵਤ। ਉਸੇ ਦਿਨ ਤੋਂ ਰਤਨ ਰਾਏ ਨੇ ਤਿਆਰੀ ਜਾਣ ਦੀ ਸ਼ੁਰੂ ਕਰ ਦਿੱਤੀ ਹੈ। ਸਤਿਗੁਰਾਂ ਨੂੰ ਜੋ ਕੁਝ ਭੇਟਾ ਜਾ ਕੇ ਅਰਪਣ ਕਰਨਾ ਹੈ ਉਹ ਵਧੀਆ ਤੋਂ ਵਧੀਆ ਚੀਜ਼ਾਂ ਉਸ ਨੇ ਲੱਭਣੀਆਂ ਸ਼ੁਰੂ ਕੀਤੀਆਂ।
ਮਸਲਤ ਕਰਤ ਮੰਤਰੀਆਂ ਸੰਗ ਹਿਤ ਕੋਰ ਲੈ ਕਿਤਕ ਤੁਰੰਗ।
ਕਿਉਂਕਿ ਪਿਤਾ ਦੀ ਮੌਤ ਹੋ ਗਈ ਸੀ ਇਸ ਕਰਕੇ ਰਾਜ ਗੱਦੀ ਦੇ ਉੱਤੇ ਇਹ ਰਤਨ ਰਾਏ ਹੀ ਬੈਠਾ ਸੀ। ਆਪਣੇ ਸਾਰੇ ਮੰਤਰੀਆਂ ਦੇ ਨਾਲ ਇਸ ਨੇ ਸਲਾਹ ਕੀਤੀ ਹੈ ਤੇ ਫਿਰ ਸਤਿਗੁਰਾਂ ਦੀ ਭੇਟਾ ਦੇ ਵਾਸਤੇ ਬਹੁਤ ਕੀਮਤੀ ਘੋੜੇ ਖਰੀਦੇ।
ਚਪਲ ਬਲੀ ਜਿਨ ਬੇਗ ਬਿਸਾਲੇ ਜ਼ਰੀ ਜੀਨ ਕੰਚਨ ਕੇ ਡਾਲੇ।
ਬੜੇ ਚੰਚਲ ਤੇ ਬਲੀ ਜਿਹੜੇ ਘੋੜੇ ਨੇ ਉਹ ਰਤਨ ਰਾਏ ਨੇ ਖਰੀਦੇ ਨੇ ਜਿਨ੍ਹਾਂ ਦੇ ਉੱਤੇ ਸੋਨੇ ਦੀਆਂ ਕਾਠੀਆਂ ਪਾਈਆਂ ਗਈਆਂ।
ਆਦ ਪੁੱਤ ਲੀਨ ਸੇਕ ਮਤੰਗ ਕਦ ਛੋਟੋ ਨਹੀਂ ਦੀਰਗ ਅੰਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਇੱਕ ਅਜੀਬ ਕਿਸਮ ਦਾ ਹਾਥੀ ਰਾਜੇ ਨੇ ਮੁੱਲ ਖਰੀਦਿਆ ਹੈ। ਕਦ ਛੋਟੋ ਨਹੀਂ ਦੀਰਘ ਅੰਗ, ਜਿਹੜਾ ਕਿ ਬਹੁਤ ਛੋਟੇ ਮਧਰੇ ਕੱਦ ਦਾ ਹੈ, ਉਹਦੇ ਅੰਗ ਬਹੁਤੇ ਵੱਡੇ ਨੇ।
ਜਿਤੋ ਰੋਟ ਕਾ ਕੇਰ ਆਕਾਰ ਸੁੰਦਰ ਹੋ ਤੋ ਸਫੈਦ ਲੀਲਾਰ।
ਕਿਸ ਤਰ੍ਹਾਂ ਦਾ ਉਹ ਹਾਥੀ ਹੈ ਉਸਦਾ ਕਵੀ ਜੀ ਨੇ ਜ਼ਿਕਰ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਛੋਟੇ ਕੱਦ ਦਾ ਹਾਥੀ ਸੀ, ਇੱਕ ਰੋਟੀ ਜਿੰਨੀ ਹੁੰਦੀ ਹੈ, ਪ੍ਰਸ਼ਾਦੇ ਦੇ ਵਰਗਾ ਗੋਲ ਆਕਾਰ ਦਾ, ਇੱਕ ਚਿੰਨ ਸੀ ਚਿੱਟੇ ਰੰਗ ਦਾ ਜਿਹੜਾ ਕਿ ਹਾਥੀ ਦੇ ਮੱਥੇ ਦੇ ਵਿੱਚ ਸੀ, ਕਰੀਬ ਇੱਕ ਪ੍ਰਸ਼ਾਦੇ ਜਿੰਨਾ।
ਤਿਸੀ ਸੁਪੈਦੀ ਕੀ ਸ਼ੁਭ ਤਾਰੀ ਉਤੇਰੀ ਤਰੀ ਸੁੰਡ ਲੱਗ ਸਾਰੀ।
ਇੱਕ ਰੋਟੀ ਦੇ ਆਕਾਰ ਦਾ ਜਿਹੜਾ ਚਿੰਨ ਸੀ ਚਿੱਟੇ ਰੰਗ ਦਾ, ਉਹ ਸਫੈਦ ਚਿੱਟੇ ਰੰਗ ਦਾ ਉਹਤੇ ਹਾਥੀ ਦੇ ਮੱਥੇ ਦੇ ਵਿੱਚ ਸੀ। ਇਸ ਤੋਂ ਇਲਾਵਾ ਇੱਕ ਮੋਟੀ ਲੀਕ ਸੁੰਡ ਤੋਂ ਲੈ ਕੇ ਪੂਰੀ ਚੱਲਦੀ ਸੀ, ਪੂਰੇ ਸਰੀਰ ਦੇ ਉੱਤੋਂ ਲੰਘ ਕੇ ਉਹ ਪੂਛ ਦੇ ਤੱਕ ਜਾਂਦੀ ਸੀ।
ਸਿਰ ਪਰ ਹੋਏ ਕਰ ਗਈ ਪਿਛਾਰੇ ਲਾਂਗਲ ਮੂਲ ਤੀਕ ਇੱਕ ਸਾਰੇ।
ਉਹ ਜਿਹੜੀ ਚਿੱਟੀ ਲੀਕ ਹੈ ਸੁੰਡ ਤੋਂ ਸ਼ੁਰੂ ਹੋ ਕੇ ਤੇ ਸਾਰੇ ਸਰੀਰ ਉੱਪਰੋਂ ਕਮਰ ਦੀ ਹੁੰਦੀ ਹੋਈ ਉਹ ਪੂਛ ਦੇ ਤੱਕ ਪਹੁੰਚਦੀ ਸੀ, ਇਸ ਤਰ੍ਹਾਂ ਦਾ ਉਹ ਹਾਥੀ ਸੀ।
ਅਪਰ ਅਕਾਰ ਸੁਕਾਰਾ ਸਾਰੋ ਸਕਲ ਅੰਗ ਸੁੰਦਰ ਦੁੱਤ ਵਾਰੋ।
कवि संतोख सिंह जी लिखते ने कि भावे ओ सारे दा सारा हाथी काले रंग दा सी पर अजीब किस्म दी गल सी कि चिट्टे रंग दी एक लीक सुन तो लैके पूछदे तक जांदी सी इस तों अलावा मत्थे दे विच एक रोटी जिन्ना चिट्टा चिन्ह सी। पुन सिख्या दे भले सिखायो करे सो नरजिम चहे करायो। कवि संतोख सिंह जी लिखते ने कि ऐसे हाथी नू राजे रतन राज ने खरीदया ते फिर उस नू बहुत तरीके दी सिख्या दिती गई भाव के ओ इशारे दे नाल चलदा सी जो मनुख कहिंदा सी हाथी उहदे कहे दे मुताबक ओही कुछ करदा सी। सुंड विखै गह लेत मशाल ठांडे करे प्रकाश विशाल की को जो हाथी करदा सी ओहदा जिक्र कवि जी कर रहे ने। कवि जी लिखदे ने कि जेकर ओहदी सुंड दे विच जगदी हुई मशाल नू फड़ा दिता जावे ते रात दे वेले ओ अपनी सुंड नू उपर करके रस्ते दे विच प्रकाश करदा सी चानण करदा सी। करत रहत निप के सिर चौर चिर लो खरो पाछली ठौर। जिन्ना चिर राजा रतन राय अपने दरबार दे विच बैठा रहिंदा सी ओना चिर तक ओ जिहड़ा हाथी है अपने सुंड दे विच चौर फड़ के ओहदे सिर दे उत्ते चौर करदा रहिंदा सी। जे तक तीर चलावन कर बीन बीन तिन आगे तर। जदों किते राजा शिकार खेडण दे वास्ते बाहर जांदा सी ते जिन्ने राजा तीर चलाउंदा सी ओ दूर जाके उजरा हाथी सी ओ सारिआं तीरां नूं कट्ठे करके फिर लै आउंदा सी लब लब। इते आदिक गुण जिसमें कने जब आए कर तिस टिग पने। भाव के इस तरह दे बहुत वड्डे वड्डे जिहड़े गुण सन उस छोटे जिहे कद दे हाथी दे विच सन। आसे अद्भुत सुन मह पत नंद मुख मांग्यो तन पठ्यो बिलंद। कवि संतोख सिंह जी लिखदे ने कि ऐसा जिहड़ा अद्भुत हाथी सी उस नू राजे रतन राय ने खरीदया मुंह मंगी कीमत दे के। गुण हित हरखत है कर लीनो सीता कृताद खान को देनो। पाव के सतगुरां नू अर्पण करन दे वास्ते राजे रतन राय ने उस हाथी नू खरीदया सी कि सतगुरां दी भेटा रख के गुरु जी दी खुशी नू प्राप्त करांगा। सीता कृत आद खान को देन इस तों इलावा खंड घिओ ते बहुत सारियां वधिया जिहड़ियां निहारियां सन उस हाथी नू चारियां गईआं। दूर देश ते ए मंगवायब चाहत चित सतगुरु रजायब। किसी दूर देश दे विचों किसी दूर इलाके तों कवि संतोख सिंह जी लिखदे ने इस हाथी नू सतगुरां दी भेटा रखण दे वास्ते राजे ने मंगवाया सी। पंच कला एक शस्त्र अजायब त्यार करायो अर्पण साहिब। कवि संतोख सिंह जी लिखदे ने इस तों अलावा राजे ने एक पंज कला नां दा शस्त्र हथियार खरीदया सी जिहड़ा कि बहुत ही ज्यादा अलौकिक सी। त्यार करायो अर्पण साहिब सतगुरु गोविंद सिंह सच्चे पातशाह जी नूं अर्पण करन दे वास्ते ओ उसने अपने वल्लों बहुती कीमत ला के त्यार करवाया सी। रहे गातरे बण्यो किरपाण तीखण धार तरै रिपहाण। कवि संतोख सिंह जी लिखदे ने कि पंज कला उसका नाम इस करके रखा सी क्योंकि भावे एक ही हथियार लगदा सी पर पंज वक्री वक्री तरह दे हथियार ओ सिक्के दे बन जांदे सन। कवि जी लिखदे ने रहे गात्रे बण्यो किरपाण आम करके ते किरपाण दी शकल दा ओ बन के पंच कला शस्त्र रहिंदा सी पर कवि जी लिखदे ने कि जदों उस दी कला नू एक वार दब्या जांदा सी ते फिर तीखण तार करै रिपहाण ਭਾਵ ਕੇ ਗਾਤਰੇ ਦੇ ਵਿਚ ਤਲਵਾਰ ਬਣ ਕੇ ਰਹਿੰਦਾ ਸੀ ਜਿਹੜੀ ਕਿ ਤਿੱਖੀ ਧਾਰ ਦੀ ਤਲਵਾਰ ਹੁੰਦੀ ਸੀ ਜਿਹੜੀ ਕਿ ਵੈਰੀ ਨੂੰ ਮਾਰਨ ਦੇ ਵਾਸਤੇ ਕਾਫੀ। ਪੁਣ ਕਲ ਦਾ ਬੇਬਰਛੀ ਹੋਏ ਜਾਏ ਸਨਮੁਖ ਅਰ ਕੇ ਹੱਥੇ ਬਿਗਾਏ। ਆਮ ਤੌਰ ਤੇ ਉਹ ਕਿਰਪਾਨ ਬਣ ਕੇ ਪੰਚਕਲਾ ਸ਼ਸਤਰ ਰਹਿੰਦਾ ਜਦੋਂ ਉਸ ਦੀ ਕਲਾ ਨੂੰ ਦਬ ਦਿੱਤਾ ਜਾਂਦਾ ਤੇ ਫਿਰ ਅਚਾਨਕ ਉਹ ਬਰਛੀ ਦੇ ਵਿਚ ਤਬਦੀਲ ਹੋ ਜਾਂਦਾ ਭਾਵ ਕੇ ਬਰਛੀ ਬਣ ਜਾਂਦੀ ਹੈ। ਸਨਮੁਖ ਅਰ ਕੇ ਹੱਥੇ ਬਗਾਏ ਜਿਸ ਬਰਛੀ ਨੂੰ ਵੈਰੀ ਦੇ ਸਾਹਮਣੇ ਜਾ ਕੇ ਮਾਰਿਆ ਜਾ ਸਕਦਾ। ਪੁਣ ਕਲ ਦਾਬੇ ਬਣੈ ਤਮਾਚਾ, ਗੁਲਕਾਂ ਡਾਰ ਹਤੈ ਰਣ ਮਾਚਾ।
ਜੇਕਰ ਦੁਬਾਰਾ ਫੇਰ ਕਲਾ ਨੂੰ ਦਬਾ ਦਿੱਤਾ ਜਾਵੇ ਤੇ ਫੇਰ ਬਰਛੀ ਦੀ ਜਗ੍ਹਾ ਦੇ ਉੱਤੇ ਉਹੀ ਤਮੰਚਾ ਬਣ ਜਾਂਦਾ ਹੈ। ਪਿਸਤੌਲ ਨੂੰ ਆਖਿਆ ਜਾਂਦਾ ਹੈ ਤਮੰਚਾ। ਕਹਿੰਦੇ ਨੇ ਫੇਰ ਪਿਸਤੌਲ ਬਣ ਜਾਂਦਾ ਤੇ ਜਿਹਦੇ ਵਿੱਚੋਂ ਗੋਲੀ ਦਾ ਵਾਰ ਕਰਕੇ ਯੁੱਧ ਭੂਮੀ ਦੇ ਵਿੱਚ ਵੈਰੀ ਨੂੰ ਮਾਰਿਆ ਜਾ ਸਕਦਾ।
ਤੀਖਣ ਪੁਣ ਕਟਾਰ ਬਣ ਜਾਏ, ਰਿਪਟਿਗ ਪਹੁੰਚਿਓ ਉਧਰ ਤਸਾਏ।
ਤੇ ਜੇਕਰ ਫਿਰ ਦੁਬਾਰਾ ਕਲਾ ਨੂੰ ਦੱਬਿਆ ਜਾਂਦਾ ਤੇ ਫਿਰ ਉਸੇ ਹੀ ਜਗ੍ਹਾ ਦੇ ਉੱਤੇ ਤਿੱਖੀ ਕਟਾਰ ਬਣ ਜਾਂਦੀ ਹੈ। ਵੈਰੀ ਦੇ ਲਾਗੇ ਜਾ ਕੇ ਉਹਦੇ ਪੇਟ ਦੇ ਵਿੱਚ ਇਸ ਤਿੱਖੀ ਕਟਾਰ ਨੂੰ ਤਸਾਇਆ ਜਾ ਸਕਦਾ।
ਪੁਣ ਇੱਕ ਚੌਂਕੀ ਲਈ ਅਜਾਇਬ, ਕਰਨ ਪ੍ਰਸੰਨ ਸਤਿਗੁਰੂ ਸਾਹਿਬ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜਾ ਪੰਚਕਲਾ ਸ਼ਸਤਰ ਸੀ ਇਹ ਸਤਿਗੁਰਾਂ ਦੇ ਵਾਸਤੇ ਉਸ ਨੇ ਬਣਵਾਇਆ ਹੈ, ਜਿਹੜਾ ਕਿ ਪੰਜ ਸ਼ਕਲਾਂ ਨੂੰ ਬਦਲਦਾ ਹੈ। ਇੱਕ ਕਿਰਪਾਨ, ਦੂਸਰੀ ਬਰਛੀ, ਤੀਸਰੀ ਕਟਾਰ, ਚੌਥਾ ਤਮਾਂਚਾ ਤੇ ਇੱਕ ਪੰਜਵਾਂ ਸੀ ਗੁਰਜ, ਜਿਹਨੂੰ ਗਦਾ ਕਹਿ ਦਿੰਦੇ ਆ। ਇਹ ਪੰਜ ਸ਼ਕਲਾਂ ਬਦਲਦਾ ਸੀ, ਇਸੇ ਕਰਕੇ ਪੰਚਕਲਾ ਸ਼ਸਤਰ ਇਸਦਾ ਨਾਮ ਰੱਖਿਆ ਗਿਆ। ਕਵੀ ਜੀ ਲਿਖਦੇ ਨੇ ਪੌਣੇ ਇੱਕ ਚੌਂਕੀ ਲਈ ਅਜਾਇਬ, ਕਰਨ ਪ੍ਰਸੰਨ ਸਤਿਗੁਰੂ ਸਾਹਿਬ। ਇਸ ਤੋਂ ਇਲਾਵਾ ਰਾਜੇ ਰਤਨ ਰਾਏ ਨੇ ਇੱਕ ਬਹੁਤ ਸੁੰਦਰ ਅਜੀਬ ਕਿਸਮ ਦੀ ਚੌਂਕੀ ਖਰੀਦੀ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕਰਨ ਦੇ ਲਈ।
ਜਬ ਇਸ ਕੀ ਕਲ ਦਾਬਣ ਕਰ, ਪੁਤਲੀ ਚਾਲ ਨਿਕਸਤ ਹੈ।
ਜਿਸ ਤਰ੍ਹਾਂ ਕਿ ਪੰਚਕਲਾ ਸ਼ਸਤਰ ਅਜੀਬ ਤੇ ਅਲੌਕਿਕ ਸੀ, ਕਵੀ ਜੀ ਲਿਖਦੇ ਨੇ ਇਹ ਜਿਹੜੀ ਚੌਂਕੀ ਸੀ ਇਹ ਵੀ ਬੜੀ ਵਿਲੱਖਣ ਕਿਸਮ ਦੀ ਸੀ। ਜਦੋਂ ਇਸ ਦੀ ਕਲਾ ਨੂੰ ਇਸ ਦੇ ਬਟਨ ਨੂੰ ਦਬਾਇਆ ਜਾਂਦਾ ਸੀ ਤੇ ਫਿਰ ਚਾਰੇ ਪਾਸਿਓਂ ਚਾਰ ਜਿਹੜੀਆਂ ਪੁਤਲੀਆਂ ਨੇ ਉਹ ਨਿਕਲ ਕੇ ਰੁਕ ਜਾਂਦੀਆਂ ਸਨ।
ਚੌਪਰ ਕੋ ਵਿਛਾਏ ਤਿੰਨ ਆਗੇ, ਡਲ ਕੋ ਗਹਿਸੋ ਖੇਲਣ ਲਾਗੇ।
ਅਚਾਨਕ ਪੁਤਲੀਆਂ ਚਾਰੇ ਪਾਸਿਓਂ ਨਿਕਲਦੀਆਂ ਸਨ ਤੇ ਚੌਪੜ ਦੀ ਜਿਹੜੀ ਖੇਡ ਹੈ ਉਸ ਨੂੰ ਵਿਚਕਾਰ ਵਿਛਾ ਦਿੱਤਾ ਜਾਂਦਾ ਸੀ ਤੇ ਪਾਸਿਆਂ ਨੂੰ ਡਲਾਂ ਨੂੰ ਗੇਰਦੀਆਂ ਹੋਈਆਂ ਉਹ ਚੌਪੜ ਦੀ ਖੇਡ ਖੇਡਣ ਲੱਗਦੀਆਂ ਸਨ।
ਪੁਣ ਲੀਲਸ ਇੱਕ ਜਾਮ ਕਟੋਰਾ, ਇਨ ਹਿਤ ਦਰਬ ਦਿਓ ਨਹੀਂ ਥੋਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਰਾਜੇ ਨੇ ਇੱਕ ਜਾਮ ਖਰੀਦਿਆ ਹੈ, ਕਟੋਰਾ ਪਿਆਲੇ ਦੇ ਵਾਂਗ ਬਣਿਆ ਹੋਇਆ ਜਿਹੜਾ ਕਟੋਰਾ ਹੈ ਉਸ ਨੂੰ ਜਾਮ ਆਖਿਆ ਜਾਂਦਾ ਹੈ, ਜਿਹੜਾ ਕਿ ਅਕਸਰ ਚਾਂਦੀ ਦਾ ਹੁੰਦਾ ਹੈ। ਇਸ ਜਗ੍ਹਾ ਦੇ ਉੱਤੇ ਸੰਪਾਦਕ ਜੀ ਲਿਖਦੇ ਨੇ ਕਿ ਜਾਮੇ ਜਮ ਦੇ ਭਾਵ ਦੇ ਵੱਲ ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਇਸ਼ਾਰਾ ਕੀਤਾ। ਸੰਪਾਦਕ ਜੀ ਲਿਖਦੇ ਨੇ ਜਮ ਸ਼ਾਇਦ ਬਾਦਸ਼ਾਹ ਨੇ ਇੱਕ ਪਿਆਲਾ ਬਣਵਾਇਆ ਸੀ ਜਿਸ ਦੇ ਵਿੱਚ ਜ਼ਮੀਨ ਅਸਮਾਨ ਦੇ ਨਕਸ਼ੇ ਆਦਿ ਜੋ ਚਾਹੇ ਉਹ ਦੇਖ ਲੈਂਦਾ ਸੀ। ਇਸੀ ਤਰ੍ਹਾਂ ਦਾ ਇਹ ਕਟੋਰਾ ਵੀ ਕੁਝ ਤਿਲਸਮੀ ਬਨਾਵਟ ਦਾ ਹੋਏਗਾ, ਭਾਵ ਕਿ ਤਿਲਸਮੀ ਸੀ, ਜਾਦੂ ਵਾਲਾ ਇਹ ਕੋਈ ਕਟੋਰਾ ਹੋਵੇਗਾ ਜਿਹੜਾ ਕਿ ਬਹੁਤਾ ਸਾਰਾ ਧਨ ਦੇ ਕੇ ਉਸ ਰਾਜੇ ਨੇ ਸਤਿਗੁਰਾਂ ਦੇ ਵਾਸਤੇ ਖਰੀਦੇ।
ਇਤਿਆਦਿਕ ਵਸਤੂ ਸਮਦਾਏ, ਰੁਚਰ ਵਿਭੂਖਣ ਖਚਤ ਕਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੀਆਂ ਬਹੁਤ ਵੱਡਮੁੱਲੀਆਂ ਜਿਹੜੀਆਂ ਚੀਜ਼ਾਂ ਸੀ ਉਹ ਰਾਜੇ ਨੇ ਬਹੁਤੀਆਂ ਖਰੀਦੀਆਂ। ਜਿਨ੍ਹਾਂ ਚੀਜ਼ਾਂ ਖਰੀਦੀਆਂ ਹੋਈਆਂ ਦੇ ਵਿੱਚ ਬਹੁਤ ਕੀਮਤੀ ਕੱਪੜੇ ਤੇ ਬਹੁਤ ਕੀਮਤੀ ਗਹਿਣੇ ਵੀ ਸ਼ਾਮਲ ਸਨ, ਜਿਨ੍ਹਾਂ ਗਹਿਣਿਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹੀਰੇ ਜੜੇ ਹੋਏ ਸਨ।
ਬਹੁ ਅੰਬਰ ਬਹੁ ਬਿਦ ਕੇ ਲੀਨ, ਚਲਿਓ ਹਿਤ ਤਿਆਰੀ ਨਿਜ ਕੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਕੱਪੜੇ ਤਰ੍ਹਾਂ ਤਰ੍ਹਾਂ ਦੇ ਰਾਜੇ ਨੇ ਖਰੀਦੇ ਨੇ। ਚਲਬੇ ਹਿਤ ਤਿਆਰੀ ਨਿਜ ਕੀਨ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਰਾਜੇ ਨੇ ਇਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਨੇ। ਭਾਵੇਂ ਕਿ ਰਾਜੇ ਨੇ ਬਹੁਤ ਕੁਝ ਖਰੀਦਿਆ ਸਤਿਗੁਰਾਂ ਨੂੰ ਅਰਪਣ ਕਰਨ ਦੇ ਵਾਸਤੇ, ਪਰ ਦੋ ਚਾਰ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ। ਜਿਸ ਤਰ੍ਹਾਂ ਕਿ ਉਹ ਹਾਥੀ ਹੈ ਜਿਹੜਾ ਬੜਾ ਅਲੌਕਿਕ ਹੈ, ਜਿਹੜਾ ਮਧਰੇ ਕੱਦ ਦਾ ਹੈ, ਜਿਹਦੇ ਵਿੱਚ ਗੁਣ ਬਹੁਤੇ ਨੇ, ਉਹ ਅਜੀਬ ਕਿਸਮ ਦਾ ਹਾਥੀ ਵਿਲੱਖਣ ਹੈ। ਇਸ ਤੋਂ ਇਲਾਵਾ ਜਿਹੜਾ ਪੰਚਕਲਾ ਸ਼ਸਤਰ ਹੈ ਉਹ ਵੀ ਬੜਾ ਅਦਭੁਤ ਹੈ। ਇਸ ਤੋਂ ਇਲਾਵਾ ਜਿਹੜੀ ਚੰਦਨ ਦੀ ਚੌਂਕੀ ਹੈ ਉਹਦੀ ਵੀ ਕੋਈ ਜਿਹੜੀ ਉਪਮਾ ਹੈ ਉਹ ਬਿਆਨ ਕੀਤੀ ਨਹੀਂ ਜਾ ਸਕਦੀ ਕਿ ਕਿੰਨੀ ਉਹਦੇ ਵਿੱਚ ਖੂਬੀ ਹੈ। ਇਸ ਤੋਂ ਇਲਾਵਾ ਇਹ ਜਿਹੜਾ ਤਿਲਸਮੀ ਜਾਮ ਹੈ, ਕਟੋਰਾ ਹੈ,
ਇਹ ਵੀ ਬੜਾ ਅਲੌਕਿਕ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਕੁਝ ਬੜੀਆਂ ਕੀਮਤੀ ਭੇਟਾਵਾਂ ਰਾਜੇ ਰਤਨ ਰਾਏ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ ਇਕੱਠੀਆਂ ਕੀਤੀਆਂ ਨੇ। ਕਿਸ ਤਰੀਕੇ ਦੇ ਨਾਲ ਉਹ ਰਾਜਾ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚੇਗਾ, ਕੀ ਕੁਝ ਵਾਪਰੇਗਾ, ਉਹ ਜਿਵੇਂ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਅਰਜ ਕਰਾਂਗਾ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਇਸ ਅਧਿਆਇ ਦੀ ਇਸ ਜਗ੍ਹਾ ਦੇ ਉੱਤੇ ਸਮਾਪਤੀ ਕੀਤੀ ਹੈ। ਕੱਲ ਨੂੰ ਨਵੇਂ ਅਧਿਆਇ ਦੇ ਵਿੱਚ ਅਗਲੀ ਜਿਹੜੀ ਕਥਾ ਹੈ ਉਹ ਜਿਸ ਤਰ੍ਹਾਂ ਕਵੀ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ ਕਰਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।